ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਛਲੇ ਦਿਨੀ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ 3 ਖੇਤੀ ਬਿੱਲਾਂ ਦਾ ਭਾਰਤੀ ਕਿਸਾਨਾਂ ਦੁਆਰਾ ਪ੍ਰਚੁਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ, ਜਿੱਥੇ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਪ੍ਰਾਈਵੇਟ ਕੰਪਨੀਆਂ ਦੇ ਨਿਵੇਸ਼ ਰਾਹੀਂ ਖੇਤੀ ਸੈਕਟਰ ਵਿੱਚ ਵਿਕਾਸ ਨੂੰ ਵਧਾਉਣ ਵਿੱਚ ਸਹਾਇਤਾ ਕਰਨਗੇ। ਉੱਥੇ ਹੀ ਕਿਸਾਨਾਂ ਨੇ ਦਲੀਲ ਦਿੱਤੀ ਹੈ ਕਿ ਇਹਨਾਂ ਬਿੱਲਾਂ ਦੇ ਲਾਗੂ ਹੋਣ ਨਾਲ ਵੱਡੀਆਂ ਕਾਰਪੋਰੇਸ਼ਨਾਂ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਬਿੱਲਾਂ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਦਸਤਖਤ ਕਰਕੇ ਕਾਨੂੰਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਵੀ ਭਰੋਸਾ ਦਿੱਤਾ ਹੈ ਕਿ ਖੇਤੀਬਾੜੀ ਦੇ ਇਹ 3 ਕਾਨੂੰਨ ਕਿਸਾਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋਣਗੇ। ਮੈਲਬਰਨ ਤੋਂ ਇੱਕ ਲਾਅ ਫਰਮ ਦੇ ਚਾਲਕ ਮਨਜੋਤ ਸਿੰਘ, ਜੋ ਕਿ ਇੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਵੀ ਪੜ੍ਹਾਉਂਦੇ ਹਨ, ਨੇ SBS ਪੰਜਾਬੀ ਦੇ ਨਾਲ ਇੱਕ ਖਾਸ ਗੱਲਬਾਤ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਨਵੇਂ ਬਿੱਲ ਅਤੇ ਪੁਰਾਣੇ ਕਾਨੂੰਨਾਂ ਨੂੰ ਸੰਖੇਪ ਵਿੱਚ ਪੜ੍ਹਿਆ ਹੈ ਅਤੇ ਇਹ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਇਹ ਸਾਰੇ ਬਿੱਲ ਚੰਗੀ ਤਰ੍ਹਾਂ ਪੜ੍ਹ ਕੇ, ਇਹਨਾਂ ਨੂੰ ਵਿਚਾਰ ਕਰਕੇ ਤੇ ਪੁਰਾਣੀ ਜੋ ਲੈਜਿਸਲੇਸ਼ਨ ਹੈ ਉਹਨਾਂ ਨੂੰ ਦੇਖ ਕੇ ਮੇਰਾ ਇਹ ਵਿਚਾਰ ਹੈ ਕਿ ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਹੈ 1947 ਤੋਂ ਅੱਜ ਤੱਕ ਹਿਸਟਰੀ 'ਚ ਇਹ ਸਭ ਤੋਂ ਵਧੀਆ ਕਦਮ ਚੱਕਿਆ ਗਿਆ ਕਿਸੇ ਵੀ ਕਿਸਾਨ ਲਈ। ਇੱਕ ਬਿੱਲ 12 ਪੇਜਾਂ ਦਾ, ਇੱਕ 3 ਦਾ ਅਤੇ ਇੱਕ 11 ਦਾ, ਅਤੇ ਜਿਸਦੇ ਵਿੱਚ ਬਹੁਤ ਹੀ ਸਾਦੀ ਇੰਗਲਿਸ਼ ਦੇ ਵਿੱਚ ਫਾਰਮਰਸ ਦੇ ਸਿਰਫ ਹੱਕ ਦੀ ਗੱਲ ਕੀਤੀ ਗਈ ਹੈ। ਇਹ ਬਿੱਲ ਕੀ ਕਰ ਰਹੇ ਨੇ, ਅੱਜ ਤੱਕ ਕੀ ਹੁੰਦਾ ਸੀ, ਸਾਡੇ ਦੇਸ਼ 'ਚ ਮੰਡੀ ਰਾਜ ਸੀ ਅਤੇ ਜੋ ਮੰਡੀ ਰਾਜ ਸੀ ਉਹ FCI ਦੇ ਨਾਲ ਕਨੈਕਟਡ ਸੀ। ਬਹੁਤ ਹੀ ਸਾਲਾਂ ਤੋਂ ਸਾਡਾ FCI ਦਾ ਡਿਪਾਰਟਮੈਂਟ ਕਰਪਟ ਸੀ, ਬਹੁਤ ਹੀ ਸਾਲਾਂ ਤੋਂ ਸਾਡੇ ਜੋ ਕਿਸਾਨ ਨੇ ਆਤਮ ਹੱਤਿਆ ਕਰ ਰਹੇ ਨੇ, ਬਹੁਤ ਹੀ ਸਾਲਾਂ ਤੋਂ ਸਾਡੇ 'ਤੇ ਆੜ੍ਹਤੀਆਂ ਦਾ ਰਾਜ ਸੀ ਅਤੇ ਬਹੁਤ ਹੀ ਸਾਲਾਂ ਤੋਂ ਸਾਨੂੰ ਇਹ ਸੱਚਾਈ ਦਾ ਪਤਾ, ਕਿਉਂਕਿ ਅਸੀਂ ਬਹੁਤ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰਦੇ ਆਏ ਹਾਂ ਕਿ ਸਾਡੀ ਜੋ ਕਣਕ ਹੈ ਉਹ ਗਡਾਊਨਾਂ 'ਚ ਪਈ ਸੜ ਜਾਂਦੀ ਸੀ। ਉਸ ਚੀਜ਼ ਨੂੰ ਅਸੀਂ ਕਦੇ ਖਤਮ ਨਹੀਂ ਕਰ ਪਾਏ। ਇਹ ਬਿੱਲਸ ਨੇ ਕੀ ਕੀਤਾ ਹੈ, ਇਹ ਬਿੱਲਸ ਨੇ ਕਿਸਾਨਾਂ ਲਈ ਆੜ੍ਹਤੀਆ ਸਿਸਟਮ ਬੰਦ ਨਹੀਂ ਕੀਤਾ। ਜਿਸ ਕਿਸਾਨ ਨੇ ਆੜ੍ਹਤੀਆ ਕੋਲ ਜਾ ਕੇ ਆਪਦੀ ਕਣਕ ਵੇਚਣੀ ਹੈ, ਵੇਚੋ। ਅਤੇ ਹੁਣ ਕੀ ਹੋ ਗਿਆ, ਕਿਸਾਨ ਨੂੰ ਸਾਰੀ ਦੁਨੀਆਂ ਖੋਲ੍ਹਤੀ ਆਪਣੀ ਸਰਕਾਰ ਨੇ। ਕਿਸਾਨ ਜਿੱਥੇ ਵੀ ਚਾਹੁੰਦਾ ਆਪਦੀ ਕਣਕ ਵੇਚੇ, ਜਿਸ ਨੂੰ ਵੀ ਚਾਹੁੰਦਾ ਆਪਦੀ ਕਣਕ ਵੇਚੇ, ਅਤੇ ਜਿਹਾ ਜਿਹਾ ਡਿਸਪਿਊਟ ਰੈਜ਼ੋਲੂਸ਼ਨ ਜਿਹੜੇ ਕੰਟਰੈਕਟ ਟਰਮਸ ਨੇ ਉਹ ਕਿਸਾਨਾਂ ਅਤੇ ਜਿਹੜੇ ਬੰਦੇ ਕਣਕ ਲੈਣਗੇ ਉਹਨਾਂ ਦੇ ਨਾਲ ਹੋਊਗਾ।
ਜਿੱਥੇ ਇਹਨਾਂ ਬਿੱਲਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਉੱਥੇ ਕਿਸਾਨ ਜਥੇਬੰਦੀਆਂ ਅਤੇ ਓਪੋਜੀਸ਼ਨ ਪਾਰਟੀਆਂ ਵੱਲੋਂ ਇਹਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਬਿੱਲ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹਨ। ਕਿਸਾਨ ਜਥੇਬੰਦੀਆਂ ਨੇ ਵੀ ਖੱਜਾ ਜ਼ਾਹਰ ਕੀਤਾ ਹੈ ਕਿ ਖੇਤੀ ਸਮਝੌਤਿਆਂ ਨੂੰ ਮਨਜ਼ੂਰੀ ਦੇ ਕੇ ਵੱਡੇ ਖਿਡਾਰੀ ਅਤੇ ਕੰਪਨੀਆਂ ਕਿਸਾਨੀ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਗੀਆਂ, ਜਿਸ ਨਾਲ ਛੋਟੇ ਅਤੇ ਦਰਮਿਆਨੀ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ SBS ਪੰਜਾਬੀ ਨਾਲ ਇੱਕ ਖਾਸ ਗੱਲਬਾਤ ਵਿੱਚ ਕਿਹਾ, ਸਰਕਾਰ ਕਾਰਪੋਰੇਟ ਸੈਕਟਰ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਕਿਸਾਨਾਂ ਨਾਲ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਵਾਰ ਜਦੋਂ ਨਿੱਜੀ ਅਨਾਜ ਮੰਡੀਆਂ ਸਥਾਪਿਤ ਹੋ ਗਈਆਂ ਤਾਂ ਰਵਾਇਤੀ ਅਨਾਜ ਮੰਡੀਆਂ ਇਤਿਹਾਸ ਬਣ ਜਾਣਗੀਆਂ। ਆਓ ਸੁਣਦੇ ਹਾਂ ਕੀ ਕਿਹਾ ਰਾਜੇਵਾਲ ਸਾਹਿਬ ਨੇ।
ਇਸ ਤਰ੍ਹਾਂ ਨਾਲ ਖੇਤੀ ਦਾ ਮਾਰਕੀਟਿੰਗ ਸਿਸਟਮ ਟੋਟਲੀ ਕਾਰਪੋਰੇਟ ਹਾਊਸਿਸ ਦੇ ਹੱਥਾਂ ਚਲੇ ਜਾਏਗਾ। ਸਾਡੇ ਕੋਲ ਵੀ ਹੈ ਵਨ ਆਫ ਦਾ ਬੈਸਟ ਮਾਰਕੀਟਿੰਗ ਸਿਸਟਮ, ਤੇ ਪੰਜਾਬ ਤੇ ਹਰਿਆਣਾ ਨੇ ਬਹੁਤ ਇਨਫਰਾਸਟ੍ਰਕਚਰ ਤੇ ਖਰਚ ਕੀਤਾ ਹੈ। ਇੱਥੇ ਕਿਸੇ ਕਿਸਾਨ ਨਾਲ ਧੋਖਾ ਨਹੀਂ ਹੋ ਸਕਦਾ, ਪਰ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾ ਦਿੱਤਾ ਉਹ ਤਾਂ ਫਰੀ ਫੋਰ ਆਲ ਹੈ। ਜਿਸ ਤਰ੍ਹਾਂ APMC ਐਕਟ 'ਚ ਕਿਸੇ ਨੇ ਜੇ ਕੰਮ ਕਰਨਾ ਤਾਂ ਉਹ ਆੜ੍ਹਤ ਦਾ ਕੰਮ ਕਰੂਗਾ, ਉਹ ਪਹਿਲਾਂ ਲਾਇਸੈਂਸ ਲਏਗਾ, ਲਾਇਸੈਂਸ ਦਾ ਇੱਕ ਪ੍ਰੋਸੈਸ ਹੈ, ਉਹਦੀ ਰਜਿਸਟ੍ਰੇਸ਼ਨ ਇੱਕ ਤਰ੍ਹਾਂ ਨਾਲ ਮੰਡੀ ਬੋਰਡ ਕੋਲ ਹੋ ਜਾਏਗੀ, ਕੌਣ ਕੌਣ ਉਹਦੇ ਬੰਦੇ ਜਿਹੜੇ ਬਿਜ਼ਨਸ ਕਰ ਰਹੇ ਨੇ ਉਹਨਾਂ ਦਾ ਐਡਰੈਸ ਥਾਂ ਟਿਕਾਣਾ ਕੀ ਹੈ। ਇਸੇ ਤਰ੍ਹਾਂ ਐਕਸਾਈਜ਼ ਟੈਕਸੇਸ਼ਨ ਕੋਲ ਰਜਿਸਟ੍ਰੇਸ਼ਨ ਹੋਏਗੀ, ਇਨਕਮ ਟੈਕਸ ਕੋਲ ਰਜਿਸਟ੍ਰੇਸ਼ਨ ਹੋਏਗੀ, ਜੇ ਭੱਜੇਗਾ ਤਾਂ ਫੜਿਆ ਜਾ ਸਕਦਾ। ਇਹਦੇ ਵਿੱਚ ਇਹਨਾਂ ਨੇ ਨਵੇਂ ਐਕਟ 'ਚ ਕਹਿ ਦਿੱਤਾ ਵੀ ਤੁਹਾਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ, ਤੁਸੀਂ ਸਿਰਫ ਆਪਣਾ ਆਧਾਰ ਕਾਰਡ ਆ, ਕੋਈ ਪੈਨ ਕਾਰਡ ਆ, ਕੋਈ ਵੀ ਆਈ ਡੀ ਪਰੂਫ ਦੇ ਕੇ ਤੁਸੀਂ ਜਿੰਨੀ ਮਰਜ਼ੀ ਕੋਈ ਜਿਣਸ ਕਿਤੋਂ ਵੀ ਖਰੀਦ ਸਕਦੇ ਹੋ। ਜਿਹੜਾ ਮੰਡੀ ਦਾ ਪਹਿਲਾਂ ਨੋਟੀਫਾਈਡ ਏਰੀਆ ਹੁੰਦਾ ਸੀ, ਹਰੇਕ ਮੰਡੀ ਦੇ ਨਾਲ 200-300 ਪਿੰਡ ਹੁੰਦਾ ਸੀ, ਉਹਨਾਂ ਦੀ ਜਿਹੜੀ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਇਕੱਠਾ ਹੁੰਦਾ ਸੀ, ਉਹਦੇ ਨਾਲ ਉਹਨਾਂ ਪਿੰਡਾਂ ਦੀਆਂ ਸੜਕਾਂ ਅਤੇ ਹੋਰ ਡਿਵੈਲਪਮੈਂਟ ਹੁੰਦੀ ਸੀ। ਹੁਣ ਇਹਨਾਂ ਨੇ ਨਵੇਂ ਐਕਟ 'ਚ ਗਵਰਨਮੈਂਟ ਆਫ ਇੰਡੀਆ ਨੇ ਕਰਤਾ ਵੀ ਉਹਦਾ ਏਰੀਆ ਜਿਹੜਾ ਮੰਡੀ ਦਾ ਯਾਰਡ ਹੋਏਗਾ। ਔਰ ਕਮਾਲ ਇਹ ਹੈ ਵੀ ਐਗਰੀਕਲਚਰ ਸਟੇਟ ਸਬਜੈਕਟ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਦਖਲ ਹੀ ਨਹੀਂ ਦੇ ਸਕਦੀ, ਉਹਨਾਂ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ। ਫਿਰ ਈਵਨ 7th ਸ਼ਡਿਊਲ ਚ ਇਹ ਵੀ ਲਿਖਿਆ ਹੈ ਕੰਸਟੀਟਿਊਸ਼ਨ ਦੇ ਵਿੱਚ ਭਈ ਜਿਹੜਾ ਟ੍ਰੇਡ ਵਿਦ ਇਨ ਸਟੇਟ ਦੈਟ ਇਜ਼ ਆਲਸੋ ਸਟੇਟ ਸਬਜੈਕਟ। ਔਰ ਇਹ ਤੋਂ ਵੀ ਅੱਗੇ ਹੁਣ ਜੇ ਇਹ ਆ ਕੇ ਇਸ ਤਰ੍ਹਾਂ ਕੋਈ ਬੰਦਾ ਜਿਹਦਾ ਕੋਈ ਥਾਂ ਟਿਕਾਣਾ ਨਹੀਂ ਹੈ, ਇੱਕ ਆਧਾਰ ਕਾਰਡ ਤੇ ਕੋਈ 4 ਪਿੰਡਾਂ ਦੀ ਕਣਕ ਫਲ ਗੁਰੂ ਖਰੀਦ ਕੇ ਲੈ ਗਿਆ, ਉਹਦੇ ਬਾਅਦ ਉਹ ਪੈਸੇ ਨਹੀਂ ਦਿੰਦਾ, ਫਿਰ ਤੁਸੀਂ ਯੂ ਕਾਂਟ ਗੋ ਟੂ ਕੋਰਟ। ਇਹ ਵੀ ਕਾਨੂੰਨ ਚ ਲਿਖਤਾ ਵੀ ਕੋਰਟ ਚ ਨਹੀਂ ਤੁਸੀਂ ਜਾ ਸਕਦੇ, ਤੁਸੀਂ ਐਸ ਡੀ ਐਮ ਨੂੰ ਅਪਰੋਚ ਕਰੋਗੇ, ਉਹ ਵੀ ਨਹੀਂ ਸੁਣੇਗਾ, ਉਹ ਇੱਕ ਰੀਕਨਸੀਲੇਸ਼ਨ ਬੋਰਡ ਬਣਾਏਗਾ। ਕਮਾਲ ਇਹ ਹੈ ਵੀ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਚ ਵੀ ਤਬਦੀਲੀ ਕਰਤੀ, ਹੁਣ ਕੋਈ ਕਿੰਨ ਜਿੰਨੀ ਮਰਜ਼ੀ ਸਟੋਰ ਕਰ ਲਏ ਕੋਈ ਪੁੱਛਣ ਵਾਲਾ ਨਹੀਂ, ਉਹ ਫਿਰ ਕੰਜ਼ੂਮਰ ਦਾ ਵੀ ਗਲਾ ਕੁੱਟਦੇ ਤੇ ਪ੍ਰੋਡਿਊਸਰ ਦਾ ਵੀ ਗਲਾ ਕੁੱਟਦੇ। ਜਿਹੜੀ ਅਨਇੰਪਲਾਇਮੈਂਟ ਹੋਏਗੀ ਉਹਦਾ ਕੋਈ ਹਿਸਾਬ ਹੀ ਨਹੀਂ, ਜਦੋਂ ਉਹ ਖਰੀਦਣਗੇ ਉਹਨੂੰ ਟੈਕਸ ਫਰੀ ਕੀਤੇ ਦੀ ਇਜਾਜ਼ਤ ਹੈ, ਜਿਹੜੇ ਵਿਦ ਇਨ ਏ ਪੀ ਐਮ ਸੀ ਐਕਟ ਮੰਡੀ 'ਚ ਨੇ ਉਹਨਾਂ ਨੂੰ 8.5% ਟੈਕਸ ਦੇਣੇ ਪੈਣੇ, ਬਾਹਰਲੇ ਨੇ ਕੁਛ ਨਹੀਂ ਦੇਣਾ, ਤੇ ਉਹਨੂੰ 1.64 ਰੁਪਏ ਅੱਜ ਦੇ ਹਿਸਾਬ ਨਾਲ ਕਣਕ ਦੇ ਉੱਤੇ ਟੈਕਸ ਦੀ ਬੱਚਤ ਹੋਊਗੀ, ਉਹ 64 ਰੁਪਏ ਦੇ ਕੇ ਕਿਸਾਨ ਤੋਂ ਲਾਲਚ ਦੇ ਕੇ ਖਰੀਦੇਗਾ ਕਣਕ। ਜਿਹੜੇ ਅੰਦਰ ਬੈਠੇ ਨੇ ਉਹ ਵਿਚੋਲੀਏ ਤਾਂ ਹਨ ਨਹੀਂ, ਵਿਚੋਲੀਏ ਤਾਂ ਹੁੰਦਾ ਜੇ 1400 ਨੂੰ ਖਰੀਦ ਕੇ 1900 ਨੂੰ ਬਿੱਲ ਬਣਾਵੇ, ਉਹ ਤਾਂ 1925 ਭਾਅ ਲੱਗਦਾ, 1925 ਦੇ ਬਿੱਲ ਕਲੇਮ ਕਰਦੇ ਨੇ, ਉਹੀ ਲੈ ਕੇ ਕਿਸਾਨ ਨੂੰ ਦੇ ਦਿੰਦੇ ਨੇ। ਉਹ ਤਾਂ ਇੱਕ ਸਰਵਿਸ ਦਿੰਦੇ ਆ ਟਰਾਲੀ ਖਾਲੀ ਕਰਨ ਦੀ, ਉਹਨੂੰ ਟਰਾਲੀ ਦੀ ਸਫਾਈ ਕਰਾਉਣ ਦੀ ਝੋਨੇ ਦੀ, ਫਿਰ ਉਹਨੂੰ ਬੋਰੀਆਂ 'ਚ ਪਾ ਕੇ ਤੋਲ ਕੇ ਖਰੀਦ ਵਾਲੇ ਏਜੰਸੀ ਦੇ ਕੋਲ ਪਹੁੰਚਾਉਣ ਦੀ, ਫਿਰ ਉਹ ਤੋਂ ਪੇਮੈਂਟ ਲਿਆ ਕੇ ਕਿਸਾਨ ਨੂੰ ਦੇਣ ਦੀ, ਇਹਦਾ ਉਹ 28% ਕਮਿਸ਼ਨ ਲੈਂਦੇ ਆ, ਇੱਕ ਪੈਸਾ ਵੀ ਉਹ ਫਾਲਤੂ ਨਹੀਂ ਲੈਂਦੇ, ਫਿਰ ਉਹਨੂੰ ਵਿਚੋਲੀਆ ਕਿਵੇਂ ਕਹੋਗੇ? ਸਰਾਸਰ ਭਾਰਤ ਸਰਕਾਰ ਝੂਠ ਬੋਲ ਰਹੀ ਹੈ। ਔਰ ਫਿਰ ਕੰਟਰੈਕਟ ਐਕਟ 'ਚ ਕਾਰਪੋਰੇਟਸ ਨੂੰ ਲਿਆਉਣ ਦੀ ਉਹ ਗੱਲ ਹੈ ਨਾ, ਅਦਰਵਾਈਜ਼ ਕੰਟਰੈਕਟ ਤਾਂ ਅਸੀਂ ਸ਼ੂਗਰ ਮਿੱਲਾਂ ਨਾਲ ਵੀ ਕਰਦੇ ਹਾਂ, 2-2 ਸਾਲ ਪੈਸੇ ਨਹੀਂ ਮਿਲਦੇ। ਪੈਪਸੀ ਕੰਟਰੈਕਟ ਸਾਡੇ ਸਾਹਮਣੇ ਮਿਸਾਲ ਹੈ, ਜਦੋਂ ਸਰਪਲਸ ਪ੍ਰੋਡਕਸ਼ਨ ਹੁੰਦੀ ਹੈ ਉਦੋਂ ਹੋਰ ਪੈਮਾਨੇ ਹੁੰਦੇ ਨੇ, ਜਦੋਂ ਪ੍ਰੋਡਕਸ਼ਨ ਘੱਟ ਹੁੰਦੀ ਹੈ ਫਿਰ ਕੋਈ ਪੁੱਛਦਾ ਹੀ ਨਹੀਂ, ਕਹਿੰਦੇ ਸਿੱਟ ਦੋ ਜਿੱਦਾਂ ਦੇਣੀ। ਤੋ ਇਹ ਇੱਕ ਖੇਡ ਖੇਡੀ ਗਈ ਹੈ ਝੂਠ ਬੋਲ ਕੇ, ਸਾਰੀ ਮੰਡੀ ਨੂੰ ਪੁਰਾਣੀ ਜਿਹੜੀ ਚਲੀ ਆਉਂਦੀ ਹੈ ਬੜੀ ਵਧੀਆ, ਸਾਰੇ ਸਮੂਥਲੀ ਕੰਮ ਪ੍ਰੋਕਿਓਰਮੈਂਟ ਹੁੰਦੀ ਹੈ, ਉਹਨੂੰ ਤੋੜ ਕੇ ਇੱਥੇ ਕਾਰਪੋਰੇਟਸ ਨੂੰ ਐਸਟੈਬਲਿਸ਼ ਕਰਨ ਦੀ।
ਇਹਨਾਂ ਧਰਨਿਆਂ ਦੇ ਸੰਬੰਧ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਰਾਜੇਵਾਲ ਨੇ SBS ਪੰਜਾਬੀ ਨੂੰ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਇਹਨਾਂ ਤਿੰਨਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਨਵੇਂ ਬਿੱਲ ਨਾ ਸਿਰਫ ਭਾਰਤੀ ਕਿਸਾਨਾਂ ਦੇ ਲਈ ਖਤਰਾ ਹਨ ਬਲਕਿ ਇਸ ਦੇ ਨਾਲ ਹਜ਼ਾਰਾਂ ਲੋਕੀ ਆਪਣੀ ਨੌਕਰੀ ਤੋਂ ਹੱਥੋਂ ਬੈਠਣਗੇ।
ਬੇਸਿਕਲੀ ਤਾਂ ਮੰਗ ਇਹੀ ਹੈ ਜੀ ਵੀ ਜਿਹੜੇ ਤੁਸੀਂ ਇਹ ਤਿੰਨੇ ਆਰਡੀਨੈਂਸ ਕਰਕੇ ਹੁਣ ਬਿੱਲ ਪਾਸ ਕਰਾ ਲਏ, ਐਕਟ ਬਣ ਗਏ, ਤੇ ਇਹਨਾਂ ਨੂੰ ਵਿਦਡਰਾ ਕਰੋ। ਇਹ ਨਾ ਤਾਂ ਇਹ ਫੈਡਰਲ ਸਟਰਕਚਰ ਦੇ ਅਨੁਸਾਰ ਹੈ, ਕੰਸਟੀਟਿਊਸ਼ਨ ਦੀ ਗਰੋਸ ਵਾਇਲੇਸ਼ਨ ਹੈ। ਔਰ ਜੇ ਇਹ ਹੋ ਜਾਂਦਾ ਹੈ ਤਾਂ ਦੋ ਗੱਲਾਂ ਹੋਣਗੀਆਂ, 38,000-45,000 ਉਹ ਪੈਸੇ ਵਾਲੇ ਲੋਕ ਨੇ ਕੋਈ ਹੋਰ ਕਾਰੋਬਾਰ ਬੰਦ ਕਰ ਲੈਣਗੇ, ਉਹਨਾਂ ਦਾ ਮਾਈਂਡ ਸੈੱਟ ਬਿਜ਼ਨਸ 'ਚ ਹੈ, ਤੇ ਜਿਹੜੇ ਉਹਨਾਂ ਦੇ ਨਾਲ 50,000 ਮੁਨੀਮ ਹੈ, ਜਿਹੜੇ 3.5 ਲੱਖ ਮਜ਼ਦੂਰ ਨੇ, ਜਿਹੜੇ ਤੇ ਟਰਾਂਸਪੋਰਟ ਵਾਲੇ ਢੋਆਢੋਈ ਦਾ ਕੰਮ ਕਰਦੇ ਸੀ, ਉਹ ਕਿੱਥੇ ਜਾਣਗੇ? ਸਾਰੇ ਅਨਇੰਪਲਾਇਡ ਹੋ ਜਾਣਗੇ। ਤੇ ਇੱਕ ਤਾਂ ਇਹ, ਦੂਸਰਾ ਇੱਥੇ ਜਿਹੜੇ 80% ਲੋਕ ਆਪਣੀ ਉਪਜੀਵਿਕਾ ਖੇਤੀ 'ਚੋਂ ਕਮਾਉਂਦੇ ਨੇ, ਉਹਨਾਂ ਕੋਲੋਂ ਤੁਸੀਂ ਜ਼ਮੀਨ ਲੈ ਲਓ, ਜਾਣਗੇ ਕਿੱਥੇ? ਉਹਨਾਂ ਨੂੰ ਨਾ ਤਾਂ ਕੋਈ ਉਹਨਾਂ ਕੋਲ ਪੈਸਾ ਤੇ ਲੈ ਜਿਹਦੇ ਨਾਲ ਬਿਜ਼ਨਸ ਕਰ ਲੈਣ, ਨਾ ਉਹਨਾਂ ਦੇ ਕੋਲ ਕੋਈ ਸਕੇਲ ਹੈ, ਨਾ ਉਹ ਇੰਨੇ ਪੜ੍ਹੇ ਲਿਖੇ ਨੇ। ਇੱਥੇ ਪੰਜਾਬੀ ਯੂਨੀਵਰਸਿਟੀ ਦੀ ਸਟੱਡੀ ਹੈ ਵੀ 65% ਫਾਰਮਰ ਤੇ 75% ਐਗਰੀਕਲਚਰ ਲੇਬਰਸ ਇਨ ਪੰਜਾਬ ਦੇ ਆਰ ਅੰਡਰ ਮੈਟ੍ਰਿਕ। ਇੱਕ ਅੰਡਰ ਮੈਟ੍ਰਿਕ ਬੰਦਾ, ਸਰਕਾਰ ਦੀਆਂ ਕੁੰਤਲਾਂ ਦੀ ਸਮਝ ਉਹਨੂੰ ਨਹੀਂ, ਬਾਜ਼ਾਰ ਦੀ ਸਮਝ ਉਹਨੂੰ ਨਹੀਂ, ਤੇ ਉਹ ਇੰਨੀ ਵੱਡੀ ਪੱਧਰ ਤੇ ਅਨਇੰਪਲਾਇਮੈਂਟ ਹੋਏਗੀ, ਕੀ ਕਰਨਗੇ ਉਹ ਲੋਕ?
ਮੈਲਬਰਨ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਜ ਸੇਵਕ ਅਜੀਤ ਸਿੰਘ ਚੌਹਾਨ, ਜੋ ਕਿ ਸਿੱਧੇ ਤੌਰ ਤੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਕੰਮ ਕਰ ਰਹੇ ਹਨ, ਦਾ ਕਹਿਣਾ ਹੈ ਕਿ ਸਰਕਾਰ ਨੇ ਸਥਾਨਕ ਭਾਈਚਾਰੇ ਜਾਂ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਕਿਸਾਨਾਂ ਲਈ ਉਚੇਚੇ ਪੱਧਰ ਦੀ ਜਾਣਕਾਰੀ ਜਾਰੀ ਨਹੀਂ ਕੀਤੀ। ਉਹਨਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਖੇਤੀਬਾੜੀ ਉਦਯੋਗ ਉੱਤੇ ਇਹਨਾਂ ਬਿੱਲਾਂ ਦੇ ਪ੍ਰਭਾਵ ਨੂੰ ਨਹੀਂ ਸਮਝਦੇ।
ਆਈ ਥਿੰਕ ਕਿ ਪੰਜਾਬ ਦੀ ਕਮਿਊਨਿਟੀ ਇਹੋ ਜਿਹੇ ਬਿੱਲਾਂ ਲਈ ਰੈਡੀ ਨਹੀਂ ਆ, ਉਹਨਾਂ ਨੂੰ ਅਵੇਅਰਨੈਸ ਨਹੀਂ ਆ ਉਸ ਲੈਵਲ ਦੀ ਜਿਸ ਲੈਵਲ ਦੀ ਬਿੱਲਾਂ ਦੇ ਵਿੱਚ ਐਕਸਪੈਕਟ ਕੀਤੀ ਜਾ ਰਹੀ ਆ, ਤੇ ਨਾ ਹੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਉਸ ਲੈਵਲ ਦੀ ਇਨਫੋਰਮੇਸ਼ਨ ਜਾਰੀ ਕੀਤੀ ਤਾਂ ਕਿ ਜਿਹੜੀ ਲੋਕਲ ਲੈਵਲ ਤੇ ਕਮਿਊਨਿਟੀ ਆ ਜਾਂ ਜਿਹੜੀ ਗਰਾਊਂਡ ਲੈਵਲ ਤੇ ਫਾਰਮਰਸ ਆ ਉਹਨਾਂ ਨੂੰ ਪ੍ਰੋਪਰ ਅੰਡਰਸਟੈਂਡਿੰਗ ਹੋਵੇ ਕਿ ਬਿੱਲਾਂ ਦਾ ਇੰਪੈਕਟ ਕਿਵੇਂ ਤੇ ਕਿੱਦਾਂ ਹੋਵੇਗਾ ਫਾਰਮਰਸ ਤੇ। ਆਈ ਥਿੰਕ ਇਹਨਾਂ ਐਕਟਸ ਦੇ ਵਿੱਚ ਅਮੈਂਡਮੈਂਟਸ ਤੇ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜਲਦ ਤੋਂ ਜਲਦ, ਤਾਂ ਕਿ ਉਹ ਅਮੈਂਡਮੈਂਟਸ ਇਹੋ ਜਿਹੀਆਂ ਹੋਣ ਕਿ ਜਿਹੜੀ ਕਮਿਊਨਿਟੀ ਦੀ ਅੰਡਰਸਟੈਂਡਿੰਗ ਉਹਦੇ ਵਿੱਚ ਹੋਵੇ ਤੇ ਕਮਿਊਨਿਟੀ ਦੀ ਕੰਸਲਟੇਸ਼ਨ ਉਹਦੇ ਵਿੱਚ ਪ੍ਰੋਵਾਈਡ ਕੀਤੀ ਹੋਵੇ, ਤਾਂ ਕਿ ਐਟਲੀਸਟ ਜਿਹੜੀ ਕਮਿਊਨਿਟੀ ਦੀਆਂ ਮੰਗਾਂ ਆ ਉਹਦੇ ਵਿੱਚ ਰਿਫਲੈਕਟ ਕਰਨ। ਕਾਨੂੰਨ ਕਿੰਨਾ ਇੰਪੈਕਟ ਕਰਨਗੇ ਉਹ ਤਾਂ ਫਿਊਚਰ ਹੀ ਦੱਸੂਗਾ, ਬਟ ਜਿਹੜੀ ਲੋਕਾਂ ਦੀ ਪਰਸਨਲ ਜਿਹੜੀ ਉਹਨਾਂ ਦੀ ਥਿੰਕਿੰਗ ਆ, ਜਿਹੜੀ ਉਹਨਾਂ ਦੀ ਮੈਂਟੈਲਿਟੀ ਬਣੀ ਹੋਈ ਆ ਇਸ ਟਾਈਮ, ਗਿਵਿੰਗ ਅਪ ਜਿੱਦਾਂ ਕਹਿ ਲਓ ਇੱਕ ਤਰੀਕੇ ਦੀ ਮੈਂਟੈਲਿਟੀ ਕਿ ਉਹ ਛੱਡ ਰਹੇ ਆ, ਨਿਰੋਸ਼ ਨਿਰਾਸ਼ ਹੋਏ ਪਏ ਆ, ਉਹ ਚੀਜ਼ ਨੂੰ ਉਹਨਾਂ ਤੋਂ ਮਤਲਬ ਉਹਨਾਂ ਤੋਂ ਮੂਵ ਔਨ ਹੋਣਾ ਪੈਣਾ ਐਂਡ ਆਫ ਦ ਡੇ ਦੇ ਆਰ ਰਿਸਪੋਂਸੀਬਲ ਫੋਰ ਦੇ ਲਾਈਫ ਸਟਾਈਲ ਦੇ ਆਰ ਰਿਸਪੋਂਸੀਬਲ ਫੋਰ ਦੇ ਫੈਮਿਲੀਸ ਗਵਰਨਮੈਂਟ ਤੇ ਹਮੇਸ਼ਾ ਹੀ ਉਹ ਚੀਜ਼ ਨਾ ਸੋਚੀ ਜਾਓ ਕਿ ਗਵਰਨਮੈਂਟ ਨੇ ਤੁਹਾਨੂੰ ਆ ਕੇ ਹਰੇਕ ਚੀਜ਼ ਥਾਲੀ 'ਤੇ ਪਰੋਸ ਕੇ ਦੇ ਦੇਣੀ ਆ ਜੋ ਕਰੰਟ ਕਲਾਈਮੇਟ ਹੈ ਵਰਲਡ ਦਾ ਜੋ ਕਰੰਟ ਕਲਾਈਮੇਟ ਹੈ ਇਕੋਨਮੀ ਦਾ People need to think about themselves and not expect a government to do something for them.
Facebook ute SBS Punjabi nu like karo, sanjha karo ate apne vichar vi pratao.